गुरबाणी विचार आज का विषय है बुझना सीजना चीनना पहचानना। लेख नंबर 100। बुझना ते सीजना किसी गुजे भेद नू जानन अथवा समझन नू आखीदा है। बुझना ते सीजना किसी गुजे भेद नू छुपे हुए भेद नू जानन अथवा समझन नू आखीदा है। चीनना ते पहचानना किसी गुआची या भुली हुई चीज नू मुड़ याद करके पहचान करना अथवा निर्णय करना है। ये पद गुरबाणी विच परमार्थ दे अत डूंगे ते गुजे या भुले हुए भेदां दी खोज या अनुभवी विचार लई वरते जांदे हन। परमात्मा अदृष्ट ते अगोचर होण कारण अपने आप ही साडे लई सब तो वड्डी बुझारत ग्रेटेस्ट मिस्ट्री बनिया होया है। उस दे कुवाओ द्वारा रची हुई कुदरत भी साड़ी सीमित बुद्धि दी पकड़ तो परे है। इस कायनात दे चलाउन लई या इलाही कानून अथवा गुज्जा हुक्म वर्त रहा है। इस कायनात दे चलाउन लई जो इलाही कानून या गुज्जा हुक्म वर्त रहा है उस तो भी असी अनजान हाँ। इस तरह परमेश्वर हुक्मी ते उसका इलाही हुक्म दिमागी जीवां लई हमेशा एक गोरख धंधा ही बनिया रहा है। ये सारा इलाही वड खेल तमाशा अनंत माइकी नाटक है जिस विच असी सारे जीव आपो अपने जिम्मे लगे हुए काम रोल्स अनुसार हिस्सा ले रहे हैं। वी आर अनकॉन्शियस पार्टनर्स ऑफ द इनफाइनाइट डिवाइन ड्रामा। पर हैरान करन वाला अनोखा नुक्ता यह है कि असी सारे जीव इस अनंत माइकी नाटक विच इतने गलतान होए हुए हाँ कि इस कुदरत दे वड खेल तमाशे दे रचनहार या करता पुरख ते उस दे गुज्जे हुक्म तो अनजान बेखबर या बेपरवाह हाँ अथवा भुल गए हाँ। परमेश्वर ने अपनी मौज विच वड खेल तमाशा रचिया ते त्रै गुणा विच 84 लाख जूना उपजाइया जिस विच अपनी रूह फूक के उना अंदर आप वर्तदा होया भी अपनी अडरी निरंकारी हस्ती द्वारा अपना रचिया होया खेल देखदा ते मौलदा है। आपी ने आप साजियो आपी ने रचियो नाओ दुई कुदरत साजी है कर आसन डिठो जाओ। परमेश्वर ने इना त्रैगुणी जीवां दे उदाले होमे दे परम दा एक सूखम पर्दा पा दिता है जिस द्वारा जीव आपो अपनियां अडरियां हस्तियां महसूस करदे हन ते आपो अपनी सीमित बुद्धि अनुसार 5 अंश काम क्रोध लोभ मोह हंकार दे अधीन होके कर्म करदे ते नतीजे भुगतदे हन। परमेश्वर एक है पर माइकी परम द्वारा एक तो अनेक जापदे हन। हाँ जी परमेश्वर एक है पर माइकी परम द्वारा एक तो अनेक जापदे हन। ए माइकी परम होमै विचों उपजा है ईगो कॉन्शियसनेस विचों उपजा है। होमै ते इलाही हुक्म एक दूसरे दे उल्ट या मुतजाद हन। इसलिए जद ताई रब्बी हुक्म दा भेद बुझया नहीं जांदा होमै अते माइकी परम दी बाबत सोझी नहीं हो सकती। जद ताई रब्बी हुक्म दा भेद बुझया नहीं जांदा होमै अते माइकी परम दी बाबत सोझी भी नहीं हो सकती। नानक हुक्मै जे बुझै ता होमै कहै न कोई। कहो नानक जिन हुक्म पछाता प्रभ साहिब का तिन भेद जाता। इसी तरह आपा चीने बगैर होमै दा परम ਨਹੀਂ ਜਾਂਦਾ। ਆਪਾ ਚੀਨੇ ਬਗੈਰ ਹੋਮੇ ਦਾ ਭਰਮ ਨਹੀਂ ਜਾਂਦਾ। ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਗੁਰਬਾਣੀ ਵਿੱਚ ਇਹਨਾਂ ਸਾਰਿਆਂ ਭਰਮਾਂ ਅਤੇ ਭੇਦਾਂ ਦੇ ਬੁੱਝਣ, ਸੀਜਣ, ਚੀਨਣ ਅਤੇ ਪਹਿਚਾਨਣ ਦੀ ਕੁੰਜੀ, ਚਾਬੀ ਨਾਮ ਜਾਂ ਸ਼ਬਦ ਦੱਸਿਆ ਹੈ। ਇਹ ਸਾਰੇ ਭਰਮਾਂ ਅਤੇ ਭੇਦਾਂ ਦੇ ਬੁੱਝਣ, ਸੀਜਣ, ਚੀਨਣ ਅਤੇ ਪਹਿਚਾਨਣ ਦੀ ਕੁੰਜੀ ਨਾਮ ਜਾਂ ਸ਼ਬਦ ਦੱਸਿਆ ਹੈ। ਮਾਇਕੀ ਭਰਮ ਦੀ ਅਗਿਆਨਤਾ ਵਾਲੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਨਹਿ ਕਾਏ। ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁੱਖ ਪਾਏਂਦਾ। ਬਿਨ ਬੂਝੇ ਕਹਾਂ ਮਨ ਠਹਿਰਾਨਾ, ਨਾਮ ਬਿਨਾ ਸਭ ਜਗ ਬੋਰਾਨਾ। ਬਿਨ ਬੂਝੇ ਪਸ਼ੂ ਕੀ ਨਿਆਈ, ਭਰਮ ਮੋਹੇ ਵਿਆਪਿਓ ਮਾਇਆ। ਇਸ ਲਈ ਗੁਰਬਾਣੀ ਵਿੱਚ ਦਰਸਾਏ ਹੋਏ ਅਨੇਕਾਂ ਆਤਮਿਕ ਭੇਦਾਂ ਨੂੰ ਬੁੱਝਣ, ਸੀਜਣ, ਚੀਨਣ, ਪਹਿਚਾਨਣ ਅਤੇ ਅਨੁਭਵ ਕਰਨ ਤੋਂ ਬਗੈਰ ਅਸੀਂ ਆਪਣਾ ਮਾਇਕੀ ਜੀਵਨ ਅਤੇ ਪਰਮਾਰਥਕ ਜੀਵਨ ਅਜਾਈ ਗੁਆ ਰਹੇ ਹਾਂ। ਅਤੇ ਹੋਮੇ ਦੇ ਭਰਮ ਭੁਲਾਵੇ ਵਿੱਚ ਕੀਤੇ ਹੋਏ ਸਾਰੇ ਧਾਰਮਿਕ ਕਰਮ ਕਿਰਿਆ ਵੀ ਫੋਕਟ ਅਤੇ ਨਿਫਲ ਹੋ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਇਤਨੇ ਕਰਮ ਧਰਮ ਕਰਦੇ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਹੋਂ ਹੋਂ ਕਰਤੇ ਕਰਮ ਰਤ, ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤੋ ਇਹੋ ਕਰਮ ਬੇਕਾਰ। ਗੁਰਬਾਣੀ ਧੁਰੋਂ ਅਨੁਭਵੀ ਦੇਸ਼ ਤੋਂ ਆਈ ਹੈ ਅਤੇ ਇਸ ਦੇ ਉਪਦੇਸ਼ਾਂ ਨੂੰ ਬੁੱਝਣਾ ਅਤੇ ਚੀਨਣਾ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਹ ਤਾਂ ਅਨੁਭਵੀ ਆਤਮਿਕ ਗਿਆਨ ਹੈ ਜੋ ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਇਹ ਤਾਂ ਅਨੁਭਵੀ ਆਤਮਿਕ ਗਿਆਨ ਹੈ। ਕਿਵੇਂ ਪ੍ਰਾਪਤ ਹੋਵੇਗਾ? ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਅਤੇ ਅਸੀਂ ਤ੍ਰੈ ਗੁਣਾਂ ਦੇ ਭਰਮ ਭੁਲਾਵੇ ਦੂਰ ਕਰਕੇ ਉਹਨਾਂ ਆਤਮਿਕ ਭੇਦਾਂ ਨੂੰ ਅਨੁਭਵ ਦੁਆਰਾ ਹੀ ਬੁੱਝ, ਸੀਜ, ਚੀਨ ਅਤੇ ਪਹਿਚਾਣ ਸਕਦੇ ਹਾਂ। ਇਲਾਹੀ ਕੁਦਰਤ ਦੇ ਦੋ ਅੱਡ ਅੱਡ ਮੰਡਲ ਹਨ, ਇੱਕ ਮਾਇਕੀ ਮੰਡਲ, ਦੂਸਰਾ ਆਤਮਿਕ ਮੰਡਲ। ਮਾਇਕੀ ਮੰਡਲ ਤ੍ਰੈ ਗੁਣ ਰਜੋ, ਤਮੋ, ਸਤੋ ਇਹਨਾਂ ਵਿੱਚ ਵਰਤਦਾ ਹੈ, ਜੋ ਸਾਡੀ ਹੋਮੈ ਅਥਵਾ ਹੋਂ ਧਾਰੀ ਮਨ ਦੇ ਭਰਮ ਭੁਲਾਵੇ ਵਿੱਚੋਂ ਉਪਜਦਾ ਹੈ। ਇਹ ਹੋਂ ਧਾਰੀ ਮਨ ਦੇ ਭਰਮ ਭੁਲਾਵੇ ਵਿੱਚੋਂ ਉਪਜਦਾ ਹੈ, ਇਹ ਤ੍ਰੈ ਗੁਣੀ ਮਾਇਕੀ ਮੰਡਲ। ਇਨਸਾਨ ਨੂੰ ਪਰਮਾਤਮਾ ਨੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੇ ਵਿਕਾਸ ਦੁਆਰਾ ਅਸੀਂ ਰੱਬੀ ਕੁਦਰਤ ਦੀ ਖੋਜ ਕਰਕੇ ਹੈਰਾਨ ਕਰਨ ਵਾਲੀਆਂ ਵਿਗਿਆਨਿਕ ਕਾਢਾਂ ਕੱਢੀਆਂ ਹਨ ਅਤੇ ਕਾਇਨਾਤ ਦੇ ਸੂਖਮ ਗੁੱਝੇ ਭੇਦ ਲੱਭੇ ਹਨ, ਜਿਸ ਦੁਆਰਾ ਕਈ ਕਿਸਮ ਦੇ ਸੁੱਖ ਦੇ ਸਾਧਨਾਂ ਅਤੇ ਤਜਰਬਿਆਂ ਅਤੇ ਕ੍ਰਿਸ਼ਮਿਆਂ ਦੀ ਜਾਣਕਾਰੀ ਹੋਈ ਹੈ। ਸਿਆਣੇ ਵਿਗਿਆਨੀਆਂ ਨੂੰ ਹੁਣ ਸੋਝੀ ਆ ਰਹੀ ਹੈ ਕਿ ਸਾਡੇ ਇਹ ਵਿਗਿਆਨਿਕ ਤਜਰਬੇ ਕੁਦਰਤ ਦੀ ਸਹਿਜ ਚਾਲ ਇਕੋਲੋਜੀ ਵਿੱਚ ਵਿਘਨ ਪਾਉਂਦੇ ਹਨ, ਜੋ ਸਾਡੇ ਜੀਵਨ ਲਈ ਹਾਨੀਕਾਰਕ ਹਨ ਅਤੇ ਸਾਡੇ ਭਵਿੱਖ ਲਈ ਵੀ ਖਤਰਨਾਕ ਅਤੇ ਭਿਆਨਕ ਸਾਬਤ ਹੋ ਰਹੇ ਹਨ। ਸਾਡੀ ਮਾਇਕੀ ਤੀਖਣ ਬੁੱਧੀ ਦੀ ਜਾਣਕਾਰੀ, ਸਮਝ ਅਤੇ ਖੋਜ ਅਥਵਾ ਗਿਆਨ ਅਧੂਰਾ ਹੈ ਅਤੇ ਭਰਮਮਈ ਹੈ। ਹਾਂਜੀ, ਸਾਡੀ ਮਾਇਕੀ ਤੀਖਣ ਬੁੱਧੀ ਦੀ ਜਾਣਕਾਰੀ, ਸਮਝ, ਖੋਜ ਅਥਵਾ ਗਿਆਨ ਅਧੂਰਾ ਅਤੇ ਭਰਮਮਈ ਹੈ, ਜੋ ਇੱਕ ਪਾਸੇ ਤਾਂ ਸਾਨੂੰ ਸੁੱਖ ਆਰਾਮ ਦਿੰਦਾ ਹੈ ਪਰ ਦੂਜੇ ਪਾਸੇ ਦੁੱਖ, ਕਲੇਸ਼ ਅਤੇ ਤਬਾਹੀ ਦਾ ਵੀ ਕਾਰਨ ਬਣਦਾ ਹੈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਕੁਦਰਤ ਦੇ ਗੁੱਝੇ ਭੇਦਾਂ ਦੀ ਖੋਜ ਵਿੱਚ ਇਤਨੇ ਗਲਤਾਨ ਅਤੇ ਮਸਤ ਹੋ ਗਏ ਹਾਂ ਕਿ ਕੁਦਰਤ ਦੇ ਕਰਤਾ ਅਕਾਲ ਪੁਰਖ ਅਤੇ ਕੁਦਰਤ ਨੂੰ ਚਲਾਉਣ ਵਾਲੇ ਇਲਾਹੀ ਹੁਕਮ ਤੋਂ ਅਣਜਾਣ ਅਤੇ ਅਵੇਸਲੇ ਹੋ ਗਏ ਹਾਂ। ਗੁਰਬਾਣੀ ਵਿੱਚ ਇਹੋ ਜਿਹੇ ਦਿਮਾਗੀ ਗਿਆਨੀਆਂ ਅਥਵਾ ਵਿਗਿਆਨੀਆਂ ਤੋਂ ਦੇ ਉੱਤੇ ਇਉਂ ਕਟਾਖ ਕੀਤੇ ਹਨ। ਆਪ ਨਾ ਬੁਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਘਰ ਮਹਿਲ ਠੌਰ ਕੈਸੇ ਪਾਵੈ। ਸੋ ਬੌਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤਾਂ ਇੱਕੈ ਜਾਣੈ। ਪੜੈ ਮਨਮੁਖ ਪਰ ਬਿਧ ਨਹੀਂ ਜਾਣਾ, ਨਾਮ ਨਾ ਬੁਝੈ ਭਰਮ ਭੁਲਾਣਾ। ਆਪ ਨਾ ਬੁਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਇਸ ਦੇ ਉਲਟ ਅਨੁਭਵੀ ਗਿਆਨ ਦੇ ਬੁਝਣ ਤੇ ਸੀਜਣ ਦੇ ਇਹ ਲਾਭ ਦੱਸੇ ਗਏ ਹਨ। ਹਾਂਜੀ, ਇੱਕ ਪਾਸੇ ਮਾਇਕੀ ਮੰਡਲ ਦੀ ਖੋਜ ਜਿਹੜੀ ਅਸੀਂ ਦਿਮਾਗ ਨਾਲ ਕੀਤੀ, ਦੂਸਰੇ ਪਾਸੇ ਅਨੁਭਵੀ ਗਿਆਨ, ਇਸ ਦੇ ਬੁਝਣ ਤੇ ਸੀਜਣ ਦੇ ਇਹ ਲਾਭ ਹਨ। ਗੁਰਮੁਖ ਬੂਝੇ ਸੋਝੀ ਹੋਈ, ਅੰਤਰ ਨਾਮ ਵਸੈ ਸੁਖ ਹੋਈ ਸੁਖ ਸੋਈ। ਸ਼ਬਦ ਬੂਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ। ਗੁਰ ਪ੍ਰਸਾਦੀ ਆਪ ਪਛਾਣੈ, ਕਮਲ ਬਿਗਸੈ ਬੁੱਧ ਤਾਹਾਂ ਹੈ। ਹੋਮੈ ਜਾਏ ਤਾਂ ਏਕੋ ਬੂਝੇ, ਸੋ ਗੁਰਮੁਖ ਸਹਿਜ ਸਮਾਏਂਦਾ। ਹੁਕਮ ਬੂਝ ਜਨ ਪਏ ਨਿਹਾਲਾ, ਇਹ ਭਗਤਾਂ ਕੀ ਕਾਲਣਾ। ਹਰ ਪਦ ਚੀਨ ਪਏ ਸੇ ਮੁਕਤੇ, ਗੁਰ ਕਾ ਸ਼ਬਦ ਵਿਚਾਰਾ। ਗੁਰਬਾਣੀ ਵਿੱਚ ਆਤਮਿਕ ਗਿਆਨ ਪ੍ਰਾਪਤ ਕਰਨ ਦੀ ਜੁਗਤ ਇਉਂ ਦੱਸੀ ਗਈ ਹੈ। ਟੈਕਨੀਕ ਸਕਿੱਲ ਆਤਮਿਕ ਗਿਆਨ ਪ੍ਰਾਪਤ ਕਰਨ ਦੀ ਜੁਗਤ ਗੁਰਬਾਣੀ ਦੱਸਦੀ ਹੈ। ਪ੍ਰਭ ਕੈ ਸਿਮਰਨ ਸਭ ਕੁਛ ਸੂਝ ਹੈ, ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਝੀ। ਸ਼ਬਦ ਲੱਗੇ ਤਿੰਨ ਬੂਝਿਆ, ਦੂਜੈ ਪਰਜ ਵਿਗੋਈ। ਸ਼ਬਦ ਰੱਤੇ ਤਿੰਨਾ ਸੋਝੀ ਪਈ, ਦੂਜੈ ਪਰਮ ਭੁਲਾਏ। ਸਤਿਗੁਰ ਸੇਵੈ ਸੋ ਜਨ ਬੂਝੈ, ਹੋਮੈ ਮਾਰੇ ਤਾਂ ਦਰ ਸੂਝੈ। ਪਾਰ ਬ੍ਰਹਮ ਕੀ ਲਾਗੋ ਸੇਵ, ਗੁਰ ਤੇ ਸੂਝੈ ਨਿਰੰਜਨ ਦੇਵ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਨਾਮੈ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਝੀ ਪਾਈ। ਸੱਚਾ ਗਹਿਰ ਗੰਭੀਰ ਹੈ, ਗੁਰ ਸ਼ਬਦ ਬੁਝਾਈ। ਅਨੁਭਵੀ ਆਤਮਿਕ ਗਿਆਨ, ਇਸ ਦੀ ਸੋਝੀ ਲਈ ਸਤਿਗੁਰੂ ਦੀ ਬਖਸ਼ਿਸ਼ ਲਾਜ਼ਮੀ ਹੈ। ਸੋਧਤ 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 ਸੀਝਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਆਪ ਬੁਝਾਏ ਸੋਈ ਬੂਝੈ, ਗੁਰ ਕੈ ਸ਼ਬਦ ਦਰ ਘਰ ਸੂਝੈ। ਹਾਂਜੀ, ਗੁਰ ਪ੍ਰਸਾਦੀ ਆਪ ਪਛਾਣੈ, ਕਮਲ ਬਿਗਸੈ ਬੁੱਧ ਤਾਹਾਂ ਹੈ। ਹੁਕਮੈ ਬੂਝੈ ਤਤ ਪਛਾਣੈ, ਇਹ ਪ੍ਰਸਾਦ ਗੁਰੂ ਤੇ ਜਾਣੈ। ਪਰ ਆਤਮਿਕ ਗਿਆਨ ਨੂੰ ਬੁੱਝਣ ਤੇ ਚੀਨਣ ਵਾਲੇ ਤਤ ਜੋਗ ਕੇ ਬੀਤੇ ਕੋਈ ਵਿਰਲੇ ਹੀ ਹੁੰਦੇ ਹਨ। ਗੁਰ ਸਮਝਾਵੈ ਸੋਝੀ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਕੋਟ ਮਧੇ ਕਿੰਨੇ ਪਛਾਣਿਆ, ਹਰ ਨਾਮਾ ਸੱਚ ਸੋਈ। ਗੁਰਮੁਖ ਵਿਰਲਾ ਕੋਈ ਬੂਝੈ, ਸ਼ਬਦੇ ਰਿਆ ਸਮਾਈ। ਸਭਨੇ ਮੈਂ ਇੱਕੋ ਸੱਚ ਵਰਤੈ, ਬਿਰਲਾ ਬੂਝੈ ਕੋਈ। ਜੇ ਸਾਨੂੰ ਆਪਣੀ ਭੁੱਲੀ ਹੋਈ ਵਿਰਾਸਤ ਦਾ ਕੋਈ ਪਤਾ ਦੱਸੇ, ਸਾਡੀ ਮਾਇਕੀ ਵਿਰਾਸਤ ਹੈਰੀਟੇਜ, ਤਾਂ ਅਸੀਂ ਉਸ ਦੀ ਪ੍ਰਾਪਤੀ ਲਈ ਵਕੀਲ ਦੁਆਰਾ ਕਾਨੂੰਨੀ ਤੌਰ 'ਤੇ ਆਪਣਾ ਹੱਕ ਸਾਬਤ ਕਰਨ ਲਈ ਸਾਰਾ ਜ਼ੋਰ ਲਾ ਦਿੰਦੇ ਹਾਂ। ਹਾਲਾਂਕਿ ਇਹ ਦੁਨਿਆਵੀ ਪਦਾਰਥ ਹੀ ਹੈ ਅਤੇ ਸਾਡੇ ਨਾਲ ਵੀ ਨਹੀਂ ਜਾਣਾ। ਦੂਜੇ ਪਾਸੇ ਸਾਡੀ ਆਤਮਿਕ ਵਿਰਾਸਤ ਹੈ, ਡਿਵਾਈਨ ਹੈਰੀਟੇਜ, ਇਹ ਸਾਡੇ ਅੰਦਰ ਹੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਜਾਂ ਉਸਦਾ ਲਾਹਾ ਲੈਣ ਲਈ ਸਾਨੂੰ ਕੋਈ ਵਕੀਲ ਕਰਨ ਦੀ ਜਾਂ ਅਦਾਲਤਾਂ ਵਿੱਚ ਖੁਆਰ ਹੋਣ ਦੀ ਲੋੜ ਨਹੀਂ। ਇਹ ਆਤਮਿਕ ਵਿਰਾਸਤ, ਪਿਓ ਦਾਦੇ ਦਾ ਖਜ਼ਾਨਾ ਸਾਡੇ ਅੰਦਰ ਹੀ ਆਤਮਾ ਵਿੱਚ ਸਮਾਇਆ ਹੋਣ ਕਰਕੇ ਸਾਨੂੰ ਆਪਣੇ ਅੰਦਰ ਹੀ ਖੋਜ ਕਰਨ ਦੀ ਲੋੜ ਹੈ, ਜਿਸ ਲਈ ਸਾਨੂੰ ਅੰਦਰ ਹੀ ਬੋਰਿੰਗ ਕਰਨੀ ਪਵੇਗੀ, अथवा अंतर्मुखी होना पवेगा, इंट्रोवर्ट होना पवेगा। एक खजाना जिसनु गुरबाणी विच नाम शब्द हरी रस पिरम प्याला आदि क्या गया है, जिसका पता ते बयान गुरबाणी विच खोल के विस्थार नाल कीता होया है, ते इस दे लक्षण भी सौखे ते स्पष्ट साधन दसे गए हैं। एक सतगुर दी बख्शिश, दूसरा साध संगत, तीसरा नाम अभ्यास कमाई। हाँ जी, गुरबाणी विच इस नाम शब्द ते पिरम प्याले नूं पावन लई इस दा खोल के विस्थार दिता गया है, इस दे लब्बन लई सौखे ते स्पष्ट साधन दसे गए हन, सतगुर दी बख्शिश, साध संगत ते नाम अभ्यास कमाई। असल विच गुरु दी कृपा नाल ही साध संगत मिलती है। कृपा करे जिस पार ब्रह्म, होवे साधु संग, ज्यों ज्यों ओ वधाई है त्यों त्यों हरस्यों रंग। साधु संगत अथवा साध संगत दी प्रेरणा ते जीवन छो नाल नाम अभ्यास कमाई सहज ही हुंदी है। साधु संगत अथवा साध संगत दी प्रेरणा ते जीवन छो नाल नाम अभ्यास कमाई सहज ही हुंदी है, बिना जोर लाए। सत संगत लग हर त्याई है, हर हर चले तेरे नाल। प्रभ का सिमरन साध के संग, मन तन प्रभ आराध्य मिल साध समागे। दिमागी ज्ञान द्वारा जानना समझना ते इस दिमागी रोशनी की प्रेरणा नाल उद्यम करना, ये त्रै गुणा विच होमे दे आधार दे आसरे है। हाँ जी, दिमागी ज्ञान द्वारा जानना समझना ते इस दिमागी रोशनी की प्रेरणा नाल उद्यम करना, ये सब होमे दे आसरे है। साड़ी बुद्धि की शक्ति सीमित है, इसलिए साड़ी समझ अधूरी ते साड़ा उद्यम भी गलत भी हो सकता है। यही कारण है कि बेअंत जग्यासु आत्मिक खोज विच लगे तो होए हन, पर सही आत्मिक जीवन से तो वांझे होने कारण भंबल भूसियां विच पै के खड़दी कला विच अजाई अपना जीवन गुआ रहे हैं। पाठ पढ़ियो, अरबेद विचारियो, निवल भयंगम साधे, पंच जनासियों संग न छुटक्यो, अधिक अहम बुद्ध बाधे। प्यारे, इन बिद मिलन न जाई, मैं किए कर्म अनेका। बिजली बाबत साड़ी जानकारी ते ज्ञान थ्योरी साड़ी बुद्धि तक सीमित है, पर इसका तत् ज्ञान बिजली दे करंट नाल छो के ही हो सकता है। जदों बिजली दे करंट नाल साड़ा शरीर छूंदा है तो साड़े शरीर नूं झटका वजदा है। इस झटके का निजी तजर्बा ही, परसनल एक्सपीरियंस ही बिजली दे असली तत् ज्ञान का बुझना सीजना चीनना ते पहचानना है। इस तरह शब्द ते नाम दी बाबत साड़ा दिमागी ज्ञान अधूरा ते फोका है। खांड खांड कहे जेहबा न स्वाद मीठो हो आवे, अगन अगन कहे सीत न विनाश है, बैद बैद कहे रोग मिटत न काहू को, दरब दरब कहे को दबे न बिलास है, चंदन चंदन कहत प्रगटे न सुबास बास, चंद चंद कहे उजियारो न प्रगास है, तैसे ज्ञान गोष्ठ कहत न रहत पावे, करनी प्रदान पान उदत आकाश है। पावे नाम दी जीवन रों साडे अंदर बाहर रव रही भरपूर है, ते सानू मात पिता दी न्याई पालदी पोसदी ते प्यार करदी है, पर साडे मैले मन नू नाम दी बाबत निश्चा या श्रद्धा पावनी नहीं उपजदी। भावें इस नाम दी जीवन रों ये साडे अंदर रव रही भरपूर है। नाम शब्द हुक्म दी बाबत साडा पढ़िया पढ़ाया सुनिया सुनाया ओपरा जा ज्ञान साडी बुद्धि तक सीमित है, जो छेती ही उड़ पुड़ जांदा है। इन्हां आत्मिक गुणां दा असली तत् ज्ञान ਸਾਡੀ ਬੁੱਧੀ ਦੀ ਪਕੜ ਤੋਂ ਹੀ ਪਰੇ ਹੈ। ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਸਾਡੇ ਮਨ ਨੂੰ ਨਾਮ ਦੀ ਜੀਵਨ ਰੋਂ ਦੀ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ ਤੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਕੇ ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਿਰਾ ਹੁੰਦਾ ਹੈ। ਫਿਰ ਪੜੀਏ, ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਸਾਡੇ ਮਨ ਨੂੰ ਨਾਮ ਦੀ ਜੀਵਨ ਰੋਂ ਦੀ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ ਤੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਕੇ ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਿਰਾ ਹੁੰਦਾ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੇ ਨਿੱਜੀ ਆਤਮਿਕ ਤਜਰਬੇ ਨੂੰ ਹੀ ਬੁੱਝਣਾ, ਸੀਜਣਾ, ਚੀਨਣਾ ਤੇ ਪਹਿਚਾਨਣਾ ਕਿਹਾ ਗਿਆ ਹੈ। ਹਾਂਜੀ, ਇਸ ਸੁਪਰ ਨੈਚੁਰਲ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੇ ਪਰਸਨਲ ਡਿਵਾਈਨ ਐਕਸਪੀਰੀਅੰਸ ਨੂੰ ਹੀ ਬੁੱਝਣਾ, ਸੀਜਣਾ, ਚੀਨਣਾ ਤੇ ਪਹਿਚਾਨਣਾ ਕਿਹਾ ਗਿਆ ਹੈ। ਦਿਮਾਗੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਆਤਮਿਕ ਗਿਆਨ ਇਹਨਾਂ ਦਾ ਨਿਖੇੜਵਾਂ ਨਿਰਣਾ ਇਉਂ ਕੀਤਾ ਜਾਂਦਾ ਹੈ। ਹਾਂਜੀ, ਇੱਕ ਪਾਸੇ ਦਿਮਾਗੀ ਇੰਟਲੈਕਚੁਅਲ ਗਿਆਨ, ਦੂਸਰੇ ਪਾਸੇ ਅੰਤਰ ਆਤਮੇ ਅਨੁਭਵੀ ਆਤਮਿਕ ਗਿਆਨ, ਐਕਸਪੀਰੀਐਂਸ਼ੀਅਲ ਨੌਲੇਜ। ਬੁੱਧੀ ਦਾ ਗਿਆਨ, ਬੁੱਧੀ ਤ੍ਰੈ ਗੁਣਾਂ ਦਾ ਅੰਗ ਹੈ। ਇਸ ਦਾ ਗਿਆਨ ਵੀ ਅਧੂਰਾ ਤੇ ਗਲਤ ਹੋ ਸਕਦਾ ਹੈ। ਬੁੱਧੀ ਆਪਣਾ ਗਿਆਨ ਬਾਹਰੋਂ ਤ੍ਰੈ ਗੁਣਾਂ ਦੇ ਅਕਸ ਤੋਂ ਪ੍ਰਾਪਤ ਕਰਦੀ ਹੈ। ਬੁੱਧੀ ਦੀ ਸਮਰੱਥਾ ਸੀਮਤ ਹੈ, ਲਿਮਿਟਿਡ ਹੈ। ਬੁੱਧੀ ਦਾ ਗਿਆਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ, ਇਸ ਲਈ ਇਹ ਸੱਚ ਨਹੀਂ ਹੈ, ਇਹ ਟ੍ਰਾਂਜ਼ਿਟਰੀ ਹੈ। ਬੁੱਧੀ ਦਾ ਗਿਆਨ ਬਾਹਰਮੁਖੀ ਤ੍ਰੈ ਗੁਣਾਂ ਦੇ ਆਧਾਰ ਤੇ ਹੈ, ਜੋ ਕਿ ਮਾਦੀ ਹੋਣ ਕਰਕੇ ਖੁਸ਼ਕ ਤੇ ਰੁੱਖਾ ਸੁੱਕਾ ਹੈ। ਇਹ ਸਿਰਫ ਮਟੀਰੀਅਲਿਸਟਿਕ ਗਿਆਨ ਹੈ। ਬੁੱਧੀ ਦਾ ਅਧਿਆਤਮਿਕ ਗਿਆਨ, ਬਾਹਰਮੁਖੀ ਹੋਣ ਕਾਰਨ ਓਪਰਾ, ਅਧੂਰਾ, ਐਕਵਾਇਰਡ, ਬੋਰੋਡ ਤੇ ਝੂਠਾ ਹੈ। ਇਹ ਸੁਣਿਆ ਸੁਣਾਇਆ, ਸਮਝਿਆ ਸਮਝਾਇਆ, ਫੋਕਟ ਦਿਮਾਗੀ ਕਲਪਨਾ ਹੀ ਹੈ, ਹਾਈਪੋਥੈਸਿਸ ਹੀ ਹੈ। ਬੁੱਧੀ ਦਾ ਗਿਆਨ ਸਾਡੀਆਂ ਬਾਹਰਲੀਆਂ ਇੰਦਰੀਆਂ ਤੇ ਅੰਤਸ਼ਕਰਨ ਦਾ ਰਿਫਲੈਕਸ਼ਨ ਹੈ। ਇਸ ਲਈ ਇੱਕੋ ਵਿਸ਼ੇ ਉੱਤੇ ਹਰ ਇੱਕ ਦਾ ਭਿੰਨ ਭਿੰਨ ਉਸ ਦੀ ਰਾਏ ਹੋ ਸਕਦੀ ਹੈ, ਜਿਸ ਕਾਰਨ ਅਕਸਰ ਵਾਦ ਵਿਵਾਦ ਤੇ ਝਗੜਿਆਂ ਦਾ ਕਾਰਨ ਵੀ ਬਣਦਾ ਹੈ। ਬੁੱਧੀ ਦਾ ਗਿਆਨ ਮਨੁੱਖੀ ਹਉਮੈ ਦੇ ਅਧੀਨ ਹੈ, ਉਸਦੀ ਆਪਣੀ ਮਿਹਨਤ ਤੇ ਘਾਲਣਾ ਦਾ ਫਲ ਹੈ। ਦਿਮਾਗੀ ਗਿਆਨ ਸਿਰਫ ਇਸ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ। ਦਿਮਾਗੀ ਗਿਆਨ ਹਉਮੈ ਵਿੱਚ ਆਪਣੀ ਵਿਦਵਤਾ ਦੀ ਪੰਡ ਚੁੱਕੀ ਫਿਰਦਾ ਹੈ ਤੇ ਜੋ ਲੋ ਪੋਟ ਉਠਾਈ ਫਿਰਿਓ ਤੋ ਲੋ ਡਾਨ ਭਰੇ। ਦਿਮਾਗੀ ਗਿਆਨ ਤ੍ਰੈਗੁਣੀ ਮਾਇਆ ਦੀ ਖੋਜ ਤੇ ਸੰਗਤ ਕਰਦਾ ਹੋਇਆ ਮੋਹ ਮਾਇਆ ਵਿੱਚ ਗਲਤਾਨ ਰਹਿੰਦਾ ਹੈ ਤੇ ਦੂਜੇ ਭਾਵ ਅੰਦਰ ਢਹਿੰਦੀਆਂ ਕਲਾਂ ਵਿੱਚ ਵਿਚਰਦਾ ਹੈ। ਦਿਮਾਗੀ ਗਿਆਨ ਸਾਨੂੰ ਤ੍ਰੈ ਗੁਣਾਂ ਦੀ ਟੀਸੀ ਤੱਕ ਪਹੁੰਚਾ ਸਕਦਾ ਹੈ, ਪਰ ਉਸ ਤੋਂ ਅੱਗੇ ਆਤਮਿਕ ਵਿਹੜੇ ਵਿੱਚ ਦਾਖਲ ਕਰਨ ਦੀ ਸਮਰੱਥਾ ਨਹੀਂ ਰੱਖਦਾ। ਦਿਮਾਗੀ ਗਿਆਨ ਹਾਸਲ ਕਰਨ ਲਈ ਅਤਿਅੰਤ ਘਾਲਣਾ ਤੇ ਖਰਚ ਦੀ ਲੋੜ ਹੈ। ਦਿਮਾਗੀ ਗਿਆਨ ਕੁਦਰਤ ਦੇ ਗੁੱਝੇ ਭੇਦਾਂ ਦੀ ਕੁੰਜੀ ਹੈ। ਹਾਂਜੀ, ਕੁਦਰਤ ਦੇ ਗੁੱਝੇ ਭੇਦਾਂ ਦੀ, ਨੇਚਰ, ਫਿਜ਼ੀਕਲ ਨੇਚਰ ਦੇ ਭੇਦਾਂ ਦੀ ਕੁੰਜੀ ਹੈ। ਦਿਮਾਗੀ ਗਿਆਨ ਕੁਦਰਤੀ ਭੇਦਾਂ ਦੀ ਖੋਜ ਕਰਕੇ ਹੈਰਾਨ ਹੁੰਦੇ ਹਨ ਤੇ ਆਕੜੇ ਫਿਰਦੇ ਹਨ ਦਿਮਾਗੀ ਗਿਆਨੀ। ਦਿਮਾਗੀ ਗਿਆਨ ਤ੍ਰੈਗੁਣੀ ਦੂਜੇ ਭਾਉ ਦੀ ਰੰਗਤ ਨਾਲ ਜੀਵਾਂ ਵਿੱਚ ਖੁਦਗਰਜ਼ੀ, ਦਵੈਤ, ਤ੍ਰਿਸ਼ਨਾ, ਨਫ਼ਰਤ, ਲੜਾਈਆਂ, ਝਗੜੇ ਤੇ ਜ਼ੁਲਮ ਦਾ ਕਾਰਨ ਬਣਦਾ ਹੈ। ਸੈਲਫਿਸ਼ਨੈਸ, ਡਿਊਐਲਿਟੀ, ਡਿਜ਼ਾਇਰਸ, ਨਫ਼ਰਤ, ਲੜਾਈਆਂ, ਝਗੜੇ ਦਾ ਕਾਰਨ ਬਣਦਾ ਹੈ, ਜਿਵੇਂ ਕਿ ਪਿਛਲੀਆਂ ਭਿਆਨਕ ਲੜਾਈਆਂ। ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੋਣ ਦੇ ਬਾਵਜੂਦ ਦੁਨੀਆਂ ਵਿੱਚ ਈਰਖਾ, ਦਵੈਤ, ਨਫ਼ਰਤ, ਤ੍ਰਿਸ਼ਨਾ, ਲੜਾਈਆਂ, ਜ਼ੁਲਮ, ਅਸ਼ਾਂਤੀ ਦਾ ਕਾਰਨ ਬਣਿਆ ਹੈ। ਦਿਮਾਗੀ ਗਿਆਨ ਦੂਜੇ ਭਾਵ ਵਿੱਚ ਵਿਚਰਦਾ ਹੈ, ਇਸ ਲਈ ਜਿੱਥੇ ਇਸਨੇ ਸਾਨੂੰ ਬੇਅੰਤ ਸੁੱਖ ਆਰਾਮ ਪਹੁੰਚਾਇਆ ਹੈ, ਉੱਥੇ ਉਸ ਤੋਂ ਵੀ ਜ਼ਿਆਦਾ ਦੁੱਖ, ਕਲੇਸ਼ ਅਤੇ ਅਸ਼ਾਂਤੀ ਦਾ ਵੀ ਕਾਰਨ ਬਣਿਆ ਹੈ। ਦਿਮਾਗੀ ਗਿਆਨੀ ਉਕਤੀਆਂ ਜੁਗਤੀਆਂ ਦੇ ਜੰਗਲ ਵਿੱਚ ਆਪ ਫਸ ਜਾਂਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਫਸਾਈ ਰੱਖਦੇ ਹਨ, ਅਤੇ ਨਾਨਕ ਲਿਖਿਆ ਇੱਕ ਗੱਲ ਤੋਂ ਦੁਰੇਡੇ ਚਲੇ ਜਾਂਦੇ ਹਨ। ਦਿਮਾਗੀ ਅਧਿਆਤਮਿਕ ਗਿਆਨ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ ਅਤੇ ਅਸੀਂ ਭਲੇ ਭਲੇਰੇ ਬਣ ਜਾਂਦੇ ਹਾਂ। ਸਾਡੇ ਮਨ ਨੂੰ ਸਿਆਣਪ ਅਤੇ ਵਿਧਵਤਾ ਦੀ ਪਾਨ ਚੜ੍ਹ ਜਾਂਦੀ ਹੈ, ਗੈਲਵਨਾਈਜੇਸ਼ਨ ਚੜ੍ਹ ਜਾਂਦੀ ਹੈ, ਜਿਸ ਕਾਰਨ ਸਾਡੇ ਮਨ ਉੱਚੀ ਸੁੱਚੀ ਇਲਾਹੀ ਭਾਵਨਾ ਦੇ ਅਤੇ ਅਨੁਭਵੀ ਲਿਸ਼ਕਾਂ ਤੋਂ ਵਾਂਝੇ ਰਹਿੰਦੇ ਹਨ। ਹਾਂਜੀ, ਇਹ ਸਾਰਾ ਸੀ ਦਿਮਾਗੀ ਗਿਆਨ। ਹੁਣ ਹੈ ਅਨੁਭਵੀ ਗਿਆਨ। ਦੂਸਰੇ ਪਾਸੇ ਅਨੁਭਵ ਯਾਨੀ ਐਕਸਪੀਰੀਅੰਸ, ਡਿਵਾਈਨ ਐਕਸਪੀਰੀਅੰਸ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ ਜੋ ਅਪੁੱਲ ਅਤੇ ਪੂਰਨ ਹੈ। ਅਨੁਭਵ ਅੰਦਰਲੇ ਆਤਮਾ ਤੋਂ ਉਪਜਦਾ ਹੈ ਅਤੇ ਨਿਰਮਲ ਅਤੇ ਸੰਪੂਰਨ ਹੈ। ਅਨੁਭਵ ਦਾ ਸੋਮਾ ਸੋਰਸ ਇਲਾਹੀ ਮੰਡਲ ਹੋਣ ਕਰਕੇ ਇਸ ਦੀ ਸਮਰੱਥਾ ਬੇਅੰਤ ਹੈ। ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਇਸ ਲਈ ਸਦਾ ਅਟਲ ਅਤੇ ਸੱਚ ਹੈ। ਅਨੁਭਵੀ ਗਿਆਨ ਦਾ ਸੋਮਾ ਇਲਾਹੀ ਪ੍ਰਕਾਸ਼ ਹੈ, ਇਸ ਲਈ ਇਹਨਾਂ ਇਲਾਹੀ ਲਿਸ਼ਕਾਂ ਵਿੱਚ ਸਾਰੇ ਗੁਣ, ਰੰਗ, ਰਸ, ਪ੍ਰੇਮ, ਚਾਓ ਭਰਪੂਰ ਹਨ, ਕਿਉਂਕਿ ਇਸ ਦਾ ਸੋਮਾ ਇਲਾਹੀ ਪ੍ਰਕਾਸ਼ ਹੈ। ਅਨੁਭਵੀ ਅਧਿਆਤਮਿਕ ਗਿਆਨ ਆਪਣੇ ਇਲਾਹੀ ਕੇਂਦਰ ਤੋਂ ਆਉਣ ਕਰਕੇ ਅਸਲੀ, ਓਰਿਜਨਲ, ਨਿੱਜੀ ਅਤੇ ਸੱਚਾ ਸੁੱਚਾ ਅਤੇ ਨਿੱਜੀ ਤਜਰਬੇ 'ਤੇ ਆਧਾਰਿਤ ਹੈ, ਪਰਸਨਲ ਐਕਸਪੀਰੀਅੰਸ 'ਤੇ ਆਧਾਰਿਤ ਹੈ। ਬਾਹਰੋਂ ਬੋਰੋ ਨਹੀਂ ਕਰਨਾ ਪੈਂਦਾ। ਅਨੁਭਵੀ ਗਿਆਨ ਇੱਕੋ ਸੋਮੇ ਆਤਮ ਪ੍ਰਕਾਸ਼ ਦੀ ਲਿਸ਼ਕ ਹੋਣ ਕਾਰਨ ਸਾਰੀਆਂ ਰੂਹਾਂ ਦੇ ਅਨੁਭਵ ਦਾ ਨਿੱਜੀ ਤਜਰਬਾ ਇੱਕੋ ਹੁੰਦਾ ਹੈ ਅਤੇ ਕਿਸੇ ਵਾਦ ਵਿਵਾਦ ਲਈ ਗੁੰਜਾਇਸ਼ ਨਹੀਂ ਹੁੰਦੀ। ਅਨੁਭਵੀ ਗਿਆਨ ਸਤਿਗੁਰ ਦੀ ਇਲਾਹੀ ਦਾਤ ਹੈ, ਗਿਫਟ ਹੈ, ਜਿਸ ਦੀ ਸੰਤਨ ਹੱਥ ਰਾਖੀ ਕੁੰਜੀ ਹੈ। ਆਤਮਿਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਪਰਲੋਕ ਸੁਹੇਲੇ ਕਰਦਾ ਹੈ। ਅਨੁਭਵੀ ਗਿਆਨ ਦੇ ਪ੍ਰਕਾਸ਼ ਵਿੱਚ ਵਿਧਵਤਾ ਦੀ ਕੂੜੀ ਹੋਮੈ ਸੜ ਜਾਂਦੀ ਹੈ ਅਤੇ ਉਹ ਆਤਮਿਕ ਪ੍ਰਕਾਸ਼ ਦਾ ਰੰਗ ਰਸ ਮਾਣਦਾ ਹੈ। ਅਨੁਭਵੀ ਗਿਆਨ ਇਲਾਹੀ ਗੁਣ, ਪ੍ਰੀਤ, ਪ੍ਰੇਮ, ਰਸ, ਚਾਓ ਦੇ ਵਲਵਲੇ ਮਾਣਦਾ ਹੋਇਆ ਚੜ੍ਹਦੀਆਂ ਕਲਾਂ ਵਿੱਚ ਵਿਚਰਦਾ ਹੈ। ਆਤਮਿਕ ਗਿਆਨ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਵਿੱਚੋਂ ਕੱਢ ਕੇ ਇਲਾਹੀ ਦੇਸ਼ ਪ੍ਰਕਾਸ਼ ਰੂਪ ਵਿੱਚ ਦਾਖਲ ਕਰਦਾ ਹੈ। ਅਨੁਭਵੀ ਗਿਆਨ ਅਮੋਲਕ ਇਲਾਹੀ ਦਾਤ ਹੈ, ਜਿਸ ਲਈ ਸਤਿਗੁਰੂ ਨੂੰ ਆਪਾ ਭੇਟ ਕਰਨਾ ਪੈਂਦਾ ਹੈ ਅਤੇ ਜੋ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਖਾਂ ਦੀ ਸੰਗਤ ਵਿੱਚ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਅਨੁਭਵੀ ਗਿਆਨ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਅਨੁਭਵੀ ਗਿਆਨ ਦੁਆਰਾ ਜੀਵ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ ਅਨੁਸਾਰ ਕਿਸੇ ਵਿਸਮਾਦੀ ਨਸ਼ੇ ਵਿੱਚ ਵਾਹੋ ਵਾਹੋ ਕਹਿ ਉੱਠਦਾ ਹੈ ਅਤੇ ਇਲਾਹੀ ਮੰਡਲਾਂ ਦੇ ਸੋਹਣੇ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦਾ ਹੈ। ਅਨੁਭਵੀ ਗਿਆਨ ਜੀਵਾਂ ਨੂੰ ਆਪਣੇ ਕੇਂਦਰ ਰੱਬ ਦੀ ਸੋਝੀ ਦਿੰਦਾ ਹੈ ਅਤੇ ਮੈਤਰੀ ਭਾਵ, ਪ੍ਰੀਤ, ਪ੍ਰੇਮ, ਸੇਵਾ ਅਤੇ ਕੁਰਬਾਨੀ ਵੱਲ ਪ੍ਰੇਰਦਾ ਹੈ। ਅਨੁਭਵੀ ਗਿਆਨ ਦਾ ਜਿੱਥੇ ਵੀ ਪ੍ਰਕਾਸ਼ ਹੋਇਆ ਹੈ ਉੱਥੇ ਹੀ ਅਸੁਰੀ ਔਗੁਣਾਂ ਦੀ ਬਜਾਏ ਦੈਵੀ ਗੁਣਾਂ ਦਾ ਪ੍ਰਵੇਸ਼ ਹੈ ਅਤੇ ਸ਼ਾਂਤੀ ਵਰਤਦੀ ਹੈ, ਜਿਵੇਂ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ। ਅਨੁਭਵੀ ਗਿਆਨ ਦਾ ਸੋਮਾ ਇੱਕ ਪਰਮਾਤਮਾ ਹੋਣ ਕਾਰਨ ਸਾਨੂੰ ਉਸ ਏਕੇ ਦੇ ਸੋਹਣੇ ਪ੍ਰਕਾਸ਼ ਮੰਡਲ ਦੀ ਸੋਝੀ ਦਿੰਦਾ ਹੈ, ਜਿਸ ਵਿੱਚ ਪ੍ਰੀਤ, ਪ੍ਰੇਮ, ਰਸ, ਰੰਗ, ਚਾਓ ਰਵ ਰਿਹਾ ਹੈ ਅਤੇ ਤ੍ਰੈ ਗੁਣਾਂ ਦੇ ਦੂਜੇ ਭਾਉ ਦੀ ਅਨਹੋਂਦ ਹੈ। ਹਾਂਜੀ, ਤ੍ਰੈ ਗੁਣਾਂ ਦੇ ਦੂਜੇ ਭਾਉ ਦੀ ਅਨਹੋਂਦ ਹੈ। ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ ਜੁਗਤੀ ਦੀ ਲੋੜ ਨਹੀਂ, ਇਹ ਤਾਂ ਭੋਲੇ ਪਾਏ ਸ਼ਰਧਾ ਭਾਵਨੀ ਦੀ ਖੇਲ ਹੈ। ਅਨੁਭਵੀ ਗਿਆਨ ਲਈ ਸਿਰਫ ਨਿਰਮਲ ਮਨ ਦੀ ਲੋੜ ਹੈ, ਜਿਸ ਤੋਂ ਪਹਿਲਾਂ ਤੋਂ ਕਿਸੇ ਹੋਰ ਦਿਮਾਗੀ ਗਿਆਨ ਦੀ ਪਾਣ ਨਾ ਚੜੀ ਹੋਵੇ। ਨਾਟ ਗੈਲਵਨਾਈਜ਼ਡ ਵਿਦ ਐਨੀ ਪ੍ਰੀ ਕੰਸੀਵਡ ਇੰਟਲੈਕਚੁਅਲ ਆਈਡੀਆਜ਼ ਔਰ ਕਨਸੈਪਸ਼ਨਸ। ਹਾਂਜੀ, ਹੋਸ਼ਾਂ ਨੂੰ ਤਿਆਗ ਕੇ ਮਸਤੀ ਦਾ ਰਾਹ ਫੜਨਾ ਹੈ। ਅਕਲ, ਚਤੁਰਾਈ, ਉਕਤੀਆਂ, ਜੁਕਤੀਆਂ ਅਤੇ ਖਿਆਲੀ ਕਲਪਨਾਵਾਂ ਦੀਆਂ ਉਡਾਰੀਆਂ ਨਾਲ ਇਲਾਹੀ ਸੂਖਮ ਤੱਤ ਦਾ ਅਨੁਭਵੀ ਪ੍ਰਕਾਸ਼ ਨਹੀਂ ਹੋ ਸਕਦਾ। ਅਨੁਭਵੀ ਪ੍ਰਕਾਸ਼ ਵਿੱਚ ਸਾਰੇ ਕੰਮ ਸਹਿਜ ਹੀ ਸੌਂਰਦੇ ਹਨ ਅਤੇ ਮਨੁੱਖ ਆਨੰਦ, ਸਹਿਜ ਅਤੇ ਖੇੜੇ ਦੀ ਅਵਸਥਾ ਵਿੱਚ ਪਹੁੰਚਦਾ ਹੈ। ਸੱਚ ਤਾਂ ਇਹ ਹੈ ਕਿ ਸਾਡਾ ਰੱਬ ਸਾਡੇ ਅੰਦਰ ਗੁਪਤ ਅਤੇ ਓਤ ਪੋਤ ਲਿਪਟਿਆ ਹੋਇਆ ਹੈ। ਸਾਡਾ ਮਨ ਸਾਡੀ ਆਤਮਾ ਦਾ ਹੀ ਰਿਫਲੈਕਸ਼ਨ ਹੈ, ਅਕਸ ਹੈ। ਪਰ ਇਸ ਮਨ ਉੱਤੇ ਹਉਮੈ ਦਾ ਪਰਦਾ ਹੋਣ ਕਾਰਨ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਪੈਂਦੀ। ਹਉਮੈ ਬੁਝੈ ਤਾਂ ਦਰ ਸੂਝੈ, ਕਹੋ ਨਾਨਕ ਹਉਮੈ ਭੀਤ ਗੁਰ ਖੋਈ ਤੋ ਦਿਆਰ ਬੀਠਲੋ ਪਾਇਓ। ਹਉਮੈ ਜਾਏ ਤਾਂ ਇੱਕੋ ਬੁਝੈ, ਸੋ ਗੁਰਮੁਖ ਸਹਿਜ ਸਮਾਏ ਦਾ। ਮਤਲਬ ਇਹ ਹੈ ਕਿ ਤ੍ਰੈ ਗੁਣਾਂ ਦੇ ਭਰਮ ਵਿੱਚ ਹਉਮੈ ਦੇ ਨਸ਼ੇ ਨਾਲ ਸਾਨੂੰ ਡੂੰਘੀ ਘੂਕੀ ਚੜੀ ਹੋਈ ਹੈ ਅਤੇ ਅਸੀਂ ਆਪਣੇ ਅਸਲੇ ਆਪੇ ਨੂੰ ਬੁੱਝ ਨਹੀਂ ਸਕਦੇ। ਵੀ ਆਰ ਇਨ ਡੀਪ ਕੋਮਾ ਅੰਡਰ ਦ ਸਪੈਲ ਆਫ ਇਲਿਊਸਿਵ ਮਾਇਆ ਐਂਡ ਈਗੋ। ਤ੍ਰੈ ਗੁਣਾਂ ਦੀ ਮਾਇਕੀ ਘੂਕੀ ਤੋਂ ਜਾਗਣ ਲਈ, ਹਾਂਜੀ, ਤ੍ਰੈ ਗੁਣਾਂ ਦੀ ਮਾਇਕੀ ਘੂਕੀ ਤੋਂ ਜਾਗਣ ਲਈ ਸਾਧ ਸੰਗਤ ਦੀ ਸਹਾਇਤਾ ਅਤੇ ਅਗਵਾਈ ਦੀ ਅੱਤ ਲੋੜ ਹੈ। ਨਾਮ ਸਿਮਰਨ ਦਾ ਅਭਿਆਸ ਕਰਨ ਨਾਲ ਹੀ ਅਸੀਂ ਇਸ ਮਾਇਕੀ ਨੀਂਦਰ ਤੋਂ ਜਾਗ ਕੇ ਆਪਣੇ ਪਰਮੇਸ਼ਰ ਨਾਲ ਜੁੜ ਸਕਦੇ ਹਾਂ। ਹੋਰ ਸਪਸ਼ਟ ਕਰਨ ਲਈ ਇਉਂ ਕਿਹਾ ਜਾ ਸਕਦਾ ਹੈ ਕਿ ਹਉਮੈ ਦੇ ਨਸ਼ੇ ਵਿੱਚ ਅਸੀਂ ਆਪਣੇ ਅਸਲੇ ਰੱਬ ਨੂੰ ਭੁੱਲ ਚੁੱਕੇ ਹਾਂ। ਜੇ ਅਸੀਂ ਇਸ ਭੁੱਲ ਨੂੰ ਯਾਦ ਵਿੱਚ ਬਦਲ ਦਈਏ ਤਾਂ ਸਾਨੂੰ ਇਲਾਹੀ ਦੁਨੀਆ ਦੀ ਸੂਝਬੂਝ ਹੋ ਸਕਦੀ ਹੈ। ਵਿਦ ਦ ਹੈਲਪ ਐਂਡ ਗਾਈਡੈਂਸ ਆਫ ਇੰਸਪਾਇਰਡ ਐਂਡ ਇਲਿਊਮੀਨੇਟਿਡ ਸੋਲਸ ਐਂਡ ਦੇਅਰ ਪਰਸਨਲ ਮੈਗਨੈਟਿਕ ਇਨਫੈਕਸ਼ਨ, ਦ ਕੌਨਸ਼ੀਅਸਨੈਸ ਆਫ ਆਵਰ ਸੋਲਸ ਕੈਨ ਬੀ ਅਵੇਕਨਡ। ਇਹ ਜੀਵ ਰਾਮ ਦੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਅਨੇਕਾਂ ਜਨਮਾਂ ਤੋਂ ਹਉਮੈ ਦੇ ਭਰਮ ਕਾਰਨ ਜੀਵ ਆਪਣੇ ਆਪੇ ਤੋਂ ਭੁੱਲਿਆ ਹੋਇਆ ਹੈ। ਮਨੁੱਖਾ ਜਨਮ ਵਿੱਚ ਹੀ ਜੀਵ ਨੂੰ ਆਪਣੇ ਆਪੇ ਨੂੰ ਬੁੱਝਣ ਸੀਜਣ ਦਾ ਮੌਕਾ ਮਿਲਿਆ ਹੈ, ਚਾਂਸ ਮਿਲਿਆ ਹੈ ਇਸ ਮਨੁੱਖਾ ਜਨਮ ਵਿੱਚ ਹੀ। ਪਰ ਮਨੁੱਖ ਦੀ ਕਿੰਨੀ ਅਫਸੋਸਨਾਕ ਅਧੋਗਤੀ ਹੈ ਕਿ ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੁੰਦਿਆਂ ਹੋਇਆਂ ਵੀ ਇਹ ਆਪਣੇ ਆਪੇ ਬੇਗਮਪੁਰਾ ਪਿਉ ਦਾਦੇ ਦਾ ਖਜ਼ਾਨਾ ਨੂੰ ਬੁੱਝ ਸੀਜ ਚੀਨ ਅਤੇ ਪਹਿਚਾਣ ਨਹੀਂ ਸਕਿਆ ਅਤੇ ਸਾਰਾ ਜੀਵਨ ਪਸ਼ੂ ਦੀ ਨਿਆਈ ਖਾਣ ਪੀਣ ਕੰਮ ਕਰਦਿਆਂ ਸੌਣ ਵਿੱਚ ਗੁਆ ਲੈਂਦਾ ਹੈ ਅਤੇ ਸਦਾ ਦੁੱਖ ਕਲੇਸ਼ ਅਤੇ ਫਿਕਰ ਚਿੰਤਾ ਦਾ ਸ਼ਿਕਾਰ ਬਣਿਆ ਰਹਿੰਦਾ ਹੈ ਅਤੇ ਆਤਮਿਕ ਸੁੱਖ, ਪ੍ਰੀਤ, ਪ੍ਰੇਮ, ਰਸ, ਚਾਓ ਵਾਲੇ ਜੀਵਨ ਤੋਂ ਵਾਂਝਾ ਰਹਿੰਦਾ ਹੈ। ਬਿਨ ਬੂਝੇ ਪਸ਼ੂ ਕੀ ਨਿਆਈ, ਭਰਮ ਮੋਹੇ ਵਿਆਪਿਓ ਮਾਇਆ। ਸਾਡਾ ਗਿਆਨ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਹੈ ਮਾਦੀ ਗਿਆਨ, ਮੈਟੀਰੀਅਲਿਸਟਿਕ, ਦੂਸਰਾ ਧਾਰਮਿਕ ਗਿਆਨ, ਤੀਸਰਾ ਅਨੁਭਵੀ ਗਿਆਨ। ਸਾਰੀ ਦੁਨੀਆ ਮਾਦੀ ਗਿਆਨ ਵਿੱਚ ਗਲਤਾਨ ਹੈ ਅਤੇ ਧਾਰਮਿਕ ਗਿਆਨ ਤੋਂ ਅਣਜਾਣ ਜਾਂ ਅਵੇਸਲੀ ਹੈ। ਧਾਰਮਿਕ ਗਿਆਨ ਵੱਲ ਕਿਸੇ ਦੀ ਰੁਚੀ ਹੁੰਦੀ ਹੈ ਪਰ ਉਹ ਵੀ ਅਨੁਭਵੀ ਆਤਮਿਕ ਗਿਆਨ ਤੋਂ ਕੋਰੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਸਾਰੇ ਹੀ ਮਾਦੀ ਅਤੇ ਧਾਰਮਿਕ ਗਿਆਨ ਵਿੱਚ ਇੰਨੇ ਰੁੱਝੇ ਹੋਏ ਹਾਂ ਕਿ ਸਾਨੂੰ ਅਨੁਭਵੀ ਆਤਮਿਕ ਗਿਆਨ ਦੀ ਲੋੜ ਹੀ ਨਹੀਂ ਜਾਪਦੀ। ਉੱਦਮ ਤਾਂ ਕੀ ਕਰਨਾ ਸੀ। ਹਾਲਾਂਕਿ ਸਾਰੀ ਗੁਰਬਾਣੀ ਦਾ ਇਸ ਅਨੁਭਵੀ ਆਤਮਿਕ ਗਿਆਨ ਵੱਲ ਇਸ਼ਾਰਾ ਅਤੇ ਪ੍ਰੇਰਨਾ ਹੈ। ਇਸ ਤਰ੍ਹਾਂ ਅਸੀਂ ਬਦਾਮ ਦੇ ਛਿੱਲੜ ਅਤੇ ਗਿਰੀਆਂ ਵਿੱਚ ਹੀ ਫਸੇ ਹੋਏ ਹਾਂ ਅਤੇ ਤੱਤ ਰੂਪ ਬਦਾਮ ਰੋਗਨ ਤੋਂ ਬੇਖਬਰ ਹਾਂ। ਮਾਦੀ ਤੇ ਧਾਰਮਿਕ ਗਿਆਨ ਹੋਮੇ ਦੀ ਰੰਗਣ ਵਿੱਚ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਪ੍ਰਵਿਰਤ ਹੈ। ਇਹਨਾਂ ਦੇ ਅਕਸ ਵਿੱਚ ਸਾਡਾ ਜੀਵਨ ਇੱਕ ਪੱਖੀ ਤੇ ਅਪੂਰਨ ਹੋਣ ਕਾਰਨ ਦੁੱਖ ਕਲੇਸ਼, ਈਰਖਾ, ਦੁਐਤ, ਰੋਗ, ਚਿੰਤਾ ਵਿੱਚ ਗਲਤਾਨ ਹੋ ਕੇ ਦੁਖੀ ਹੋ ਰਿਹਾ ਹੈ। ਤੇ ਦੈਵੀ ਆਤਮਿਕ ਗੁਣਾਂ ਕਿਹੜੇ? ਪ੍ਰੀਤ, ਪ੍ਰੇਮ, ਰਸ, ਸੁਖ, ਸ਼ਾਂਤੀ, ਇਹਨਾਂ ਤੋਂ ਵਾਂਝਾ ਹੈ। ਇਸ ਲਈ ਸਾਡੇ ਜੀਵਨ ਨੂੰ ਪੂਰਨ ਤੇ ਸੁਖੀ ਬਣਾਉਣ ਲਈ ਮਾਦੀ ਤੇ ਧਾਰਮਿਕ ਗਿਆਨ ਤੋਂ ਇਲਾਵਾ ਅਨੁਭਵੀ ਆਤਮਿਕ ਗਿਆਨ ਦੀ ਵੀ ਲੋੜ ਹੈ। ਨਹੀਂ ਤਾਂ ਦੁਨੀਆ ਦੀ ਵਰਤਮਾਨ ਦੁਖਦਾਈ ਮਾਨਸਿਕ, ਭਾਈਚਾਰਕ ਤੇ ਆਤਮਿਕ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਸਾਡਾ ਵਰਤਮਾਨ ਵਿਦਿਅਕ ਤੇ ਭਾਈਚਾਰਕ ਢਾਂਚਾ, ਸਾਡਾ ਪ੍ਰੈਜ਼ੈਂਟ ਐਜੂਕੇਸ਼ਨਲ ਤੇ ਸੋਸ਼ਲ ਢਾਂਚਾ ਸਿਰਫ ਮਾਦੀ ਗਿਆਨ ਤੇ ਨਿਰਭਰ ਹੈ, ਤੇ ਆਉਣ ਵਾਲੀ ਪਨੀਰੀ ਨੂੰ ਮਾਦੀ ਗਿਆਨ ਦੀ ਪੱਕੀ ਪਾਨ ਚੜਾ ਰਿਹਾ ਹੈ, ਗੈਲਵਨਾਈਜ਼ਡ ਵਿਦ ਵਰਲਡਲੀ ਨੌਲੇਜ, ਫਿਜ਼ੀਕਲ ਦਾ ਨੌਲੇਜ। ਇਹੋ ਕਾਰਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਧਰਮ ਵੱਲੋਂ ਅਵੇਸਲੀ ਜਾਂ ਅਣਜਾਣ ਹੀ ਨਹੀਂ ਬਲਕਿ ਘਿਰਨਾ ਕਰਨ ਲੱਗ ਪਈ ਹੈ ਤੇ ਆਪਣੇ ਆਪ ਨੂੰ ਸੋਸ਼ਲਿਸਟ ਤੇ ਕਮਿਊਨਿਸਟ ਕਹਾਉਣ ਵਿੱਚ ਫਖਰ ਸਮਝਦੀ ਹੈ ਤੇ ਨਾਸਤਿਕ ਬਣ ਰਹੀ ਹੈ। ਗੁਰਬਾਣੀ ਵਿੱਚ ਇਸ ਮਾਦੀ ਪੜ੍ਹਾਈ ਬਾਬਤ ਇਉਂ ਦੱਸਿਆ ਗਿਆ ਹੈ, ਪੜ੍ਹੀਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ, ਪੜ੍ਹੀਐ ਗੁਣੀਐ ਕਿਆ ਕਥੀਐ, ਜਾਂ ਮੁੱਢੋਂ ਕੁੱਥਾ ਜਾਏ, ਦੂਜੇ ਪਾਏ ਪੜ੍ਹੈ ਨਹੀਂ ਬੂਝੈ, ਤ੍ਰਿਵਿਧ ਮਾਇਆ ਕਾਰਨ ਲੁਝੈ, ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦ੍ਰਿੜਾਇਆ। ਮੂਰਖ ਦੁਬਿਧਾ ਪੜੈ, ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਸੋ ਪੜਿਆ ਸੋ ਪੰਡਤ ਬੀਨਾ, ਜਿੰਨੀ ਕਮਾਣਾ ਨਾਉ। ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੇ ਸਿਓ ਭਲ ਜੋਗ। ਦੂਜੇ ਪਾਸੇ ਧਾਰਮਿਕ ਪੱਖ ਵਿੱਚ ਇਤਨੀ ਗਿਲਾਨੀ ਤੇ ਪਖੰਡ ਆਵੜਿਆ ਹੈ ਕਿ ਜਨਤਾ ਨੂੰ ਧਰਮ ਵੱਲ ਪ੍ਰੇਰਨਾ ਦੇਣ ਦੀ ਬਜਾਏ ਇਹ ਨਫ਼ਰਤ ਤੇ ਨਾਸਤਿਕਤਾ ਦਾ ਕਾਰਨ ਬਣ ਰਿਹਾ ਹੈ। ਧਾਰਮਿਕ ਗਿਆਨ ਜਿਨ੍ਹਾਂ ਕਰਮ ਕਾਂਡ ਤੇ ਪਖੰਡ ਦੇ ਭਰਮ ਭੁਲੇਖਿਆਂ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਭਰਮ ਭੁਲੇਖਿਆਂ ਵਿੱਚ ਡਿੱਗ ਹੀ ਨਹੀਂ ਪਏ ਬਲਕਿ ਗਲਤਾਨ ਹੋ ਰਹੇ ਹਾਂ। ਇਸ ਲੇਖ ਦਾ ਇਹ ਮਤਲਬ ਨਹੀਂ ਕਿ ਅਸੀਂ ਮਾਦੀ ਤੇ ਧਾਰਮਿਕ ਵਿੱਦਿਆ ਪੜ੍ਹਨੀ ਹੀ ਨਹੀਂ, ਅਸੀਂ ਦੁਨੀਆ ਵਿੱਚ ਹੁਕਮ ਅਨੁਸਾਰ ਵਿਚਰਨਾ ਹੈ, ਜਿਸ ਲਈ ਸਾਨੂੰ ਲੋੜ ਅਨੁਸਾਰ ਇਸ ਦੁਨੀਆ ਦੀ ਜਾਣਕਾਰੀ ਲੋੜੀਂਦੀ ਹੈ। ਪਰਮਾਰਥਕ ਜੀਵਨ ਲਈ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਪਰ ਇੱਥੇ ਚੰਗੀ ਤਰ੍ਹਾਂ ਸਮਝਣ ਤੇ ਦ੍ਰਿੜ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਗਿਆਨ ਗੁਰਬਾਣੀ ਅਨੁਸਾਰ ਮਨੁੱਖ ਦੇ ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਦੇ ਟੰਬੇ ਹਨ, ਸ਼ਿਖਰ ਨਹੀਂ, ਪੜਾਓ ਹਨ, ਮੰਜ਼ਿਲ ਨਹੀਂ, ਕਲਾਸਾਂ ਹਨ, ਡਿਗਰੀ ਨਹੀਂ। ਵਰਲਡਲੀ ਐਂਡ ਰਿਲੀਜੀਅਸ ਨੌਲੇਜ ਆਰ ਦ ਮੀਨਸ ਐਂਡ ਨਾਟ ਦ ਫੁਲਫਿਲਮੈਂਟ ਆਫ ਦ ਸੋਲ। ਸਾਡੀ ਮੌਜੂਦਾ ਅਧੋਗਤੀ ਦੇ ਕਾਰਨ ਦੀ ਗੌਰ ਨਾਲ ਖੋਜ ਕੀਤੀ ਜਾਵੇ ਤਾਂ ਇਹ ਗੱਲ ਸਹਿਜ ਹੀ ਉੱਗੜ ਕੇ ਸਾਹਮਣੇ ਆਵੇਗੀ ਕਿ ਅਸੀਂ ਮਾਦੀ ਤੇ ਧਾਰਮਿਕ ਦਿਮਾਗੀ ਗਿਆਨ ਨੂੰ ਹੀ ਮੰਜ਼ਿਲ, ਸ਼ਿਖਰ, ਪੂਰਨਤਾ ਸਮਝੀ ਬੈਠੇ ਹਾਂ, ਡੈਸਟੀਨੇਸ਼ਨ ਸਮਝੀ ਬੈਠੇ ਹਾਂ, ਤੇ ਆਤਮਿਕ ਅਨੁਭਵੀ ਗਿਆਨ ਵਾਲੀ ਉੱਚੀ ਸੁੱਚੀ ਇਲਾਹੀ ਮੰਜ਼ਿਲ, ਸ਼ਿਖਰ ਤੇ ਪੂਰਨਤਾ ਤੋਂ ਬੇਖਬਰ, ਅਣਜਾਣ ਜਾਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋਏ ਹੋਏ ਹਾਂ। ਹਾਲਾਂਕਿ ਨਿੱਤ ਪੜ੍ਹਨ, ਸੁਣਨ ਤੇ ਗਾਉਣ ਦੁਆਰਾ ਗੁਰਬਾਣੀ ਉਸ ਉੱਚੀ ਸੁੱਚੀ ਇਲਾਹੀ ਆਤਮਿਕ ਅਵਸਥਾ ਵੱਲ ਸਾਡਾ ਧਿਆਨ ਦਵਾਉਂਦੀ ਤੇ ਪ੍ਰੇਰਦੀ ਰਹਿੰਦੀ ਹੈ। ਵੀ ਹੈਵ ਕੌਨਸ਼ੀਅਸਲੀ ਔਰ ਅਨਕੌਨਸ਼ੀਅਸਲੀ ਬਿਕਮ ਕੰਪਲੀਸੈਂਟ ਔਰ ਇਗਨੋਰੈਂਟ ਅਬਾਊਟ ਦ ਡਿਵਾਈਨ ਹੈਰੀਟੇਜ ਐਂਡ ਡੈਸਟੀਨੇਸ਼ਨ ਆਫ ਆਵਰ ਸੋਲਸ। ਭਾਵੇਂ ਵਿਗਿਆਨੀਆਂ ਨੇ ਕੁਦਰਤ ਦੀ ਡੂੰਘੀ ਖੋਜ ਕਰਕੇ ਅਤ ਸੂਖਮ ਭੇਦਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਪਰ ਇਹਨਾਂ ਪ੍ਰਾਪਤੀਆਂ ਦਾ ਵਿਕਾਸ ਮਾਇਕੀ ਦੁਨੀਆ ਤੱਕ ਸੀਮਤ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਇਹ ਲੇਖ ਹਲੇ ਅੱਗੇ ਹੋਰ ਚੱਲਦਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਬਾਕੀ ਦਾ ਹਿੱਸਾ ਬਾਹਰੋਂ ਸਟਾਲ ਤੋਂ ਲੈ ਕੇ ਆਪ ਜੀ ਪੜ੍ਹ ਸਕਦੇ ਹੋ। ਇਹ ਸੀ ਲੇਖ ਨੰਬਰ 100, ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦਾਂ ਨੂੰ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ ਇਹ ਗੁਰਬਾਣੀ ਵਿਚਾਰ ਦੇ 132 ਅਨੁਭਵੀ ਲੇਖ ਲਿਖੇ ਹਨ। ਹਿੰਦੀ ਔਰ ਪੰਜਾਬੀ ਵਿੱਚ ਸਾਰੇ ਲੇਖ ਨਾਮ ਮਾਤਰ ਪੇਟਾ ਉੱਤੇ ਸਟਾਲ 'ਤੇ ਉਪਲਬਧ ਹਨ। 5 ਲੇਖ ਅੰਗਰੇਜ਼ੀ ਵਿੱਚ ਵੀ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।